ਤੁਸੀਂ ਹੋ SBS ਪੰਜਾਬੀ ਦੇ ਨਾਲ।
ਕੀ ਤੁਸੀਂ ਆਪਣੇ ਆਪ ਨੂੰ ਸੱਜੇ ਪੱਖੀ ਕਹਿੰਦੇ ਹੋ ਜਾਂ ਖੱਬੇ ਪੱਖੀ? ਸਾਲਾਂ ਤੋਂ ਇਹ ਲਿਬਰ ਰਾਜਨੀਤਿਕ ਪਾਰਟੀਆਂ ਦੇ ਬੈਠਣ ਦਾ ਵਰਣਨ ਕਰਨ ਦੇ ਲਈ ਵਰਤੇ ਜਾਂਦੇ ਨੇ। ਖੱਬੇ ਪਾਸੇ ਵਾਲੇ ਵਧੇਰੇ ਪ੍ਰਗਤੀਸ਼ੀਲ ਕਦਰਾਂ ਕੀਮਤਾਂ ਦੇ ਵਿੱਚ ਵਿਸ਼ਵਾਸ ਰੱਖਦੇ ਨੇ, ਜਦਕਿ ਸਪੈਕਟ੍ਰਮ ਦੇ ਸੱਜੇ ਪਾਸੇ ਵਾਲੇ ਵਧੇਰੇ ਰੂੜੀਵਾਦੀ ਕਦਰਾਂ ਕੀਮਤਾਂ ਦੇ ਵਿੱਚ ਵਿਸ਼ਵਾਸ ਰੱਖਦੇ ਨੇ। ਕੀ ਇਹ ਲੇਬਲ ਅੱਜ ਵੀ ਉਪਯੋਗੀ ਨੇ ਅਤੇ ਕੀ ਇਹ ਅਸਲ ਵਿੱਚ ਸਾਨੂੰ ਇਹ ਸਮਝਣ ਦੇ ਵਿੱਚ ਮਦਦ ਕਰਦੇ ਨੇ ਕਿ ਸਾਡੇ ਸਿਆਸਤਦਾਨ ਅਤੇ ਪਾਰਟੀਆਂ ਕੀ ਮੰਨਦੀਆਂ ਨੇ? ਇਸ ਬਾਬਤ ਪੇਸ਼ ਹੈ SBS ਐਗਜ਼ਾਮਿਨ ਦਾ ਇਹ ਖਾਸ ਐਪੀਸੋਡ।
The spectrum is depicted as a line. So on the left are those parties that typically advocate for things like social equality, more government intervention, progressive economic and social policies, dealing with environmental issues. Then on the right are those that typically emphasize tradition and authority, limited forms of government, tend to be pro-market and pushing for deregulation of markets.
ਸ਼ੈਨਨ ਬ੍ਰਿੰਕ ਐਂਡ ਸਨਸ਼ਾਈਨ ਕੋਸਟ ਯੂਨੀਵਰਸਿਟੀ ਵਿੱਚ ਰਾਜਨੀਤੀ ਅਤੇ ਅੰਤਰਰਾਸ਼ਟਰੀ ਸੰਬੰਧਾਂ ਵਿੱਚ ਇੱਕ ਸੀਨੀਅਰ ਲੈਕਚਰਾਰ ਨੇ। ਉਹ ਕਹਿੰਦੇ ਨੇ ਕਿ ਖੱਬੇ ਪੱਖੀ ਵਿੱਚ ਲੇਬਰ ਪਾਰਟੀ ਨੂੰ ਪੂਰੀ ਤਰ੍ਹਾਂ ਦੇ ਨਾਲ ਸ਼ਾਮਲ ਨਹੀਂ ਕੀਤਾ ਜਾ ਸਕਦਾ।
ਸੋ ਦੀ ਆਸਟ੍ਰੇਲੀਅਨ ਲੇਬਰ ਪਾਰਟੀ ਇਜ਼ ਬੈਸਟ ਡਿਸਕ੍ਰਾਈਬਡ ਐਜ਼ ਅ ਸੈਂਟਰ ਲੈਫਟ ਪਾਰਟੀ ਬਟ ਵਿਦ ਇਨਕਰੀਸਿੰਗਲੀ ਮੋਡਰੇਟ policies. Traditionally, the ALP supported worker rights, was strongly represented by the trade union movement, created Medicare and pushes for universal healthcare, was more interested in climate action than other parties, and has generally been quite progressive on certain social issues, you know, the voice referendum, LGBTQ rights, and so on. The analysis, though, if you look at the policies, I would say is becoming more centrist, more moderate in practice over time.
ਸਾਈਮਨ ਬਾਰਨਸ ਨਿਊ ਸਾਊਥ ਵੇਲ ਦੇ ਕੰਟਰੀ ਵਿੱਚ ਕੰਜ਼ਰਵੇਟਿਵ ਵੋਟਿੰਗ ਟਿੰਬਰ ਕਟਰਸ ਦੇ ਪਰਿਵਾਰ ਵਿੱਚ ਵੱਡਾ ਹੋਇਆ ਸੀ, ਫਿਰ ਵੀ ਉਹ ਉਹਨਾਂ ਦੇ ਨਕਸ਼ੇ ਕਦਮਾਂ ਉੱਤੇ ਨਹੀਂ ਚੱਲਿਆ।
I'm a lefty. There's no delusions about it. I'm here for progressive policy. I think that LGBTQI communities are a critical part of our ecosystem as a country. I don't think that you should be treated differently for, you know, having a disability or being a person of color or having a different religion. I think that that actually makes us better as a country, having that diversity.
Mohib Iqbal Afghanistan ton ek vidyarthi vajon Australia aaya si ਅਤੇ ਫਿਰ ਇੱਥੇ ਉਸਨੇ ਅਸਾਈਲਮ ਦੇ ਲਈ ਅਪਲਾਈ ਕੀਤਾ ਸੀ। 2017 ਵਿੱਚ ਉਹ ਨਾਗਰਿਕ ਬਣ ਗਿਆ।
I was ready to sort of make a choice where I fell on the political spectrum, which is to the left of the center, I would say. The key decision came to me was which party was more sort of pro-multiculturalism, had more views and policies that were more accommodating for migrant and refugee background population.
ਡਾਕਟਰ ਬ੍ਰਿੰਕਟ ਦਾ ਕਹਿਣਾ ਹੈ ਕਿ ਲਿਬਰਲ ਨੈਸ਼ਨਲ ਗੱਠਜੋੜ ਪਾਰਟੀ ਸੱਜੇ ਪੱਖੀ ਹੈ ਅਤੇ ਹੌਲੀ ਹੌਲੀ ਉਹ ਰਾਜਨੀਤਿਕ ਸਪੈਕਟ੍ਰਮ ਦੇ ਸੱਜੇ ਪੱਖ ਵੱਲ ਬਹੁਤ ਅੱਗੇ ਤੱਕ ਵੱਧ ਰਹੀ ਹੈ।
I think this election will really test how far this will go. Dutton has said he is interested in bringing a more Trump-style politics. The Liberal Party traditionally, I guess, would be more centre-right, but increasingly more far-right. We have to look at the factions within the Liberal Party to really see where it's going. Generally speaking, the economic policies supporting tax cuts, favouring deregulation, privatisation of key industries, against any wealth redistribution. Social policies, very conservative. Slow on LGBTQ rights, climate scepticism, even denial.
Calvin Biag ਕਹਿੰਦਾ ਹੈ ਕਿ ਉਹ ਸੱਜੇ ਪੱਖ ਨੂੰ ਵੋਟ ਦਿੰਦਾ ਹੈ। ਅੱਧਾ ਮਾਲਟੀਜ਼ ਅਤੇ ਅੱਧਾ ਫਿਲੀਪੀਨੋ ਇਹ 22 ਸਾਲਾ ਨੌਜਵਾਨ ਰੂੜੀਵਾਦੀ ਈਸਾਈ ਕਦਰਾਂ ਕੀਮਤਾਂ ਰੱਖਦਾ ਹੈ।
Because the values in which I see as important, the inalienable right of freedom, the importance of a good and strong economy, less government being better government.
ਨੌਜਵਾਨ ਰਵਾਇਤੀ ਤੌਰ ਉੱਤੇ ਹੌਲੀ ਹੌਲੀ ਵੋਟਿੰਗ ਨੂੰ ਸਮਝਣਾ ਸ਼ੁਰੂ ਕਰਦੇ ਨੇ, ਪਰ ਕੈਲਵਿਨ ਨੇ 18 ਸਾਲ ਦੀ ਉਮਰ ਵਿੱਚ ਫੈਸਲਾ ਕੀਤਾ ਕਿ ਉਹ ਸੱਜੇ ਪੱਖੀ ਹੈ।
Around that age, once I looked at what I believed in, and I think it's fair to say, as you get older, your views and opinions I've had on certain things have changed, but those core foundation of values, that's very important to me.
ਦੱਸਣਯੋਗ ਹੈ ਕਿ ਫਰਾਂਸੀਸੀ ਕ੍ਰਾਂਤੀ ਜੋ ਕਿ 1799 ਵਿੱਚ ਸ਼ੁਰੂ ਹੋਈ ਸੀ, ਉਸ ਤੋਂ ਬਾਅਦ ਵਿਸ਼ਵ ਵਿਆਪੀ ਰਾਜਨੀਤਿਕ ਆਦਰਸ਼ਾਂ ਨੂੰ ਦੋ ਪਾਸਿਆਂ ਖੱਬੇ ਅਤੇ ਸੱਜੇ ਵਿੱਚ ਵੰਡਿਆ ਅਤੇ ਲੇਬਲ ਕੀਤਾ ਗਿਆ।
The assembly, the people sat according to where they saw the revolution going. Like the Jacobins sat on the left who wanted to extend the revolution, promote more revolutionary change, equality, and then to the right were those who were more pushing for arrest the revolution, provide more stability and retain some forms of the traditional hierarchy. So that idea of the horseshoe and how they actually sat, and see elements of that today even within our own parliamentary seating, right? But rather than being left or right divided ideologically, it's more if you're in government you sit on the right, if you're in opposition you sit on the left.
ਪਰ ਸੈਂਕੜੇ ਸਾਲ ਬਾਅਦ ਡਾਕਟਰ ਬ੍ਰਿੰਕੈਟ ਇਸ ਗੱਲ ਉੱਤੇ ਵਿਚਾਰ ਕਰ ਰਹੇ ਨੇ ਕਿ ਇਹ ਪੁਰਾਣੇ ਰਾਜਨੀਤਿਕ ਲੇਬਲ ਅੱਜ ਕੱਲ ਵਿੱਚ ਕਿੰਨੇ ਉਪਯੋਗੀ ਨੇ।
It's a nice way to start thinking about things, to get a very broad picture and understanding of the ideological differences at that sort of big macro scale. And so it's very useful, especially for first-time voters or people that are time poor to engage politically. But I would always suggest going deeper to ensure that the policies of a particular party that you may vote for do align with what you actually want politics to achieve over the next 3 or 4 years.
ਇਹ ਜਾਣਕਾਰੀ SBS ਐਗਜ਼ਾਮਿਸ ਤੋਂ ਐਲੈਕਸ ਟਾਰਨੀ ਅਤੇ ਓਲੀਵੀਆ ਦੀ ਓਰੀਓ ਦੀ ਸਹਾਇਤਾ ਨਾਲ ਪੰਜਾਬੀ ਵਿੱਚ ਜਸਦੀਪ ਕੌਰ ਗਿੱਲ ਵੱਲੋਂ ਪੇਸ਼ ਕੀਤੀ ਗਈ ਹੈ।
ਫੇਸਬੁੱਕ ਉਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।